ਸਾਕਾ ਸਰਹਿੰਦ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਮਿਸ਼ਨ ਦੀ ਪੂਰਤੀ ਲਈ ਪਰਮਾਤਮਾ ਨੇ ਦੁਸ਼ਟ ਦਮਨ ਜੀ ਦੇ ਤਪੱਸਿਆ ਨੂੰ ਪ੍ਰਵਾਨ ਕਰਕੇ ਦਵੈ ਤੇ ਏਕ ਰੂਪ ਹੋਏ ਗਯੋ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਮਹਾਤਪੱਸਵੀ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੂਪ ਵਿਚ ਪਿਤਾ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਮਾਤ ਲੋਕ ਵਿਚੋਂ ਜ਼ਾਲਮ ਦੀਆਂ ਅਤੇ ਜ਼ੁਲਮ ਦੀਆਂ ਜੜਾਂ ਪੁੱਟਣ ਵਾਸਤੇ ਅਤੇ ਖਾਲਸਾ ਪੰਥ ਦੀ ਸਾਜਨਾ ਕਰਕੇ ਨਾਨਕ ਨਿਰਮਲ ਪੰਥ ਦੀ ਸੰਪੂਰਨਤਾ ਹਿੱਤ 22 ਦਸੰਬਰ 1666 ਈਸਵੀ ਪੋਹ ਸੁਦੀ 7ਵੀਂ ਮੁਤਾਬਕ 13 ਪੋਹ ਸੰਮਤ 1723 ਬਿਕਰਮੀ ਨੂੰ ਪਟਨਾ ਸਾਹਿਬ ਵਿਖੇ ਮਾਤ ਲੋਕ ਅੰਦਰ ਭੇਜਿਆ। ਕਲਗੀਧਰ ਜੀ ਨੇ ਇਸ ਸੰਸਾਰ ਵਿਚ ਆਪਣੇ ਅਵਤਾਰ ਲੈਣ ਦੀ ਇਸ ਮਨਸ਼ਾ ਨੂੰ ਇਸ ਕਾਰਨ ਨੂੰ ਦਰਸਾਉਂਦਿਆਂ ਬਚਿੱਤਰ ਨਾਟਕ ਬਾਣੀ ਅੰਦਰ ਫੁਰਮਾਨ ਕੀਤਾ ਹੈ ਕਿ ਮੈਂ ਆਪਣਾ ਸੁਤ ਤੁਹੇ ਨਿਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ ਜਹਾਂ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ। ਸਾਰੀ ਆਯੂ ਆਪ ਜੀ ਨੇ ਇਸੇ ਮਿਸ਼ਨ ਦੀ ਪੂਰਤੀ ਹਿੱਤ ਅੱਤ ਦੀ ਬਹਾਦਰੀ ਨਾਲ ਜ਼ੁਲਮ ਨਾਲ ਲੋਹਾ ਲਿਆ ਅਤੇ ਕੁਰਬਾਨੀ ਦੀ ਸ਼ਿਖਰ ਵਿਖਾਉਂਦਿਆਂ ਆਪਣਾ ਸਮੁੱਚਾ ਸਰਬੰਸ ਵਾਰ ਕੇ ਅਧਰਮੀ ਮੁਗਲ ਸਾਮਰਾਜ ਦੀਆਂ ਜੜਾਂ ਪੁੱਟ ਕੇ ਖਾਰੇ ਸਮੁੰਦਰ ਵਿਚ ਸੁੱਟ ਦਿੱਤੀਆਂ ਤੇ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓਏ ਦੀ ਸਫਲਕਾਰ ਕੀਤੀ। ਸਦੀਆਂ ਤੋਂ ਪਰਾ ਅਧੀਨਤਾ ਦਾ ਨਰਕ ਭੋਗ ਰਹੀ ਭਾਰਤੀ ਜਨਤਾ ਨੂੰ ਗੁਲਾਮੀ ਦੇ ਜੂਲੇ ਹੇਠੋਂ ਕੱਢ ਆਜ਼ਾਦ ਫਿਜ਼ਾ ਵਿਚ ਸਾਹ ਦਵਾਉਣ ਦੇ ਇਨਕਲਾਬੀ ਕਾਰਜ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰਦੇਵ ਦੁਆਰਾ ਚੁਣੇ ਪਹਾੜੀ ਅਸਥਾਨ ਤੇ ਵਸਾਈ ਨਗਰ ਸ੍ਰੀ ਅਨੰਦਪੁਰ ਸਾਹਿਬ ਨੂੰ ਇਨਕਲਾਬ ਦਾ ਕੇਂਦਰ ਬਣਾਉਂਦਿਆਂ ਹੋਇਆਂ 1699 ਈਸਵੀ ਦੀ ਵਿਸਾਖੀ ਨੂੰ ਤਲਵਾਰ ਦੀ ਧਾਰ ਵਿਚੋਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਨਿਮਾਣੀ ਜਨਤਾ ਜਿਨ੍ਹਾਂ ਨੂੰ ਅਖੌਤੀ ਉੱਚ ਜਾਤ ਵਾਲੇ ਕੰਮੀ ਕਮੀਣ ਤੇ ਸ਼ੂਦਰ ਕਹਿੰਦੇ ਸਨ ਉਸ ਨਿਮਾਣੀ ਨਿਤਾਣੀ ਲਤਾੜੀ ਹੋਈ ਜਨਤਾ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਅਤੇ ਸਿੰਘ ਲਕਬ ਬਖਸ਼ਿਸ਼ ਕਰਕੇ ਉਨ੍ਹਾਂ ਪਾਸੋਂ ਉਹ ਕਾਰਨਾਮੇ ਕਰਵਾਏ ਜਿਨ੍ਹਾਂ ਨੂੰ ਵੇਖ ਕੇ ਸੰਸਾਰ ਦੰਗ ਰਹਿ ਜਾਂਦਾ ਹੈ। ਉਹ ਲੋਕ ਜੋ ਕਦੇ ਕਿਹਾ ਕਰਦੇ ਸਨ ਕਿ ਕੰਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉਡੇ ਤਬ ਹੀ ਡਰ ਜਾਊ ਮੁਗਲਨ ਸੇ ਕਾਹੇ ਲੜ ਪਾਊ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਨ੍ਹਾਂ ਅੰਦਰ ਅਜਿਹੀ ਰੂਹ ਫੂੰਕੀ ਕਿ ਚਿੜੀਆਂ ਜਿਹਾ ਦਿਲ ਰੱਖਣ ਵਾਲੀ ਸਾਹ ਸਤਹੀਣ ਹੋਈ ਕੌਮ ਆਪਣੇ ਆਪ ਨੂੰ ਬਾਜ ਸਮਝਣ ਵਾਲੀ ਜ਼ਾਲਮ ਮੁਗਲੀਆ ਸਲਤਨਤ ਉੱਪਰ ਭਾਰੂ ਪੈ ਗਈ। ਅਨੰਦਪੁਰ ਸਾਹਿਬ ਦੇ ਇਸ ਮਹਾਨ ਅਸਥਾਨ ਤੇ ਹੀ ਆਪਣੀ ਉਮਤ ਵਿਚ ਸਵੈ ਮਾਣ ਪ੍ਰਤਿਸ਼ਠਾ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨੂੰ ਸ਼ਿਖਰ ਤੱਕ ਲੈ ਜਾਣ ਲਈ ਸੱਚੇ ਪਾਤਸ਼ਾਹ ਜੀ ਦੀ ਸੁਨਹਿਰੀ ਕਲਗੀ ਚਿੱਟਾ ਬਾਜ਼ ਨੀਲਾ ਘੋੜਾ ਝੂਲਦਾ ਕੇਸਰੀ ਨਿਸ਼ਾਨ ਪਹਾੜਾਂ ਦੀਆਂ ਫਿਜ਼ਾਵਾਂ ਵਿਚ ਗੂੰਜਦੀ ਰਣਜੀਤ ਨਗਾਰੇ ਦੀ ਧਮਕ ਇਕ ਆਜ਼ਾਦ ਹਲੇਮੀ ਰਾਜ ਦੀ ਸਥਾਪਨਾ ਵੱਲ ਵਧਣ ਵਾਲੇ ਕਦਮਾਂ ਦੀ ਰਾਹ ਰੋਸ਼ਨਾਈ ਕਰ ਰਹੇ ਸਨ। ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਜਨਤਾ ਵਿਚ ਐਸਾ ਜੋਸ਼ ਭਰਿਆ ਕਿ ਹੁਣ ਖਾਲਸਾ ਸੁਤੰਤਰ ਰੂਪ ਵਿਚ ਜ਼ਾਲਮ ਨਾਲ ਲੋਹਾ ਲੈਣ ਲੱਗ ਪਿਆ। ਸ੍ਰੀ ਅਨੰਦਪੁਰ ਸਾਹਿਬ ਦੇ ਚੌਗਿਰਦੇ ਵਸਦੇ 22 ਧਾਰੀਏ ਹਿੰਦੂ ਰਾਜੇ ਕਦਾਚਿਤ ਵੀ ਨਹੀਂ ਸਨ ਚਾਹੁੰਦੇ ਕਿ ਦਸ਼ਮੇਸ਼ ਪਿਤਾ ਜੀ ਦੀ ਰਹਿਨੁਮਾਈ ਹੇਠ ਤਾਕਤ ਫੜ ਰਹੀ ਆਮ ਜਨਤਾ ਦੀ ਇਹ ਸ਼ਕਤੀ ਉਨ੍ਹਾਂ ਦੇ ਐਸ਼ ਪ੍ਰਸਤੀ ਦੇ ਰਾਜ ਲਈ ਕਿਸੇ ਕਿਸਮ ਦਾ ਕੋਈ ਖਤਰਾ ਬਣੇ। ਭਾਵੇਂ ਇਨ੍ਹਾਂ ਛੋਟੇ ਛੋਟੇ ਪਹਾੜੀ ਰਜਵਾੜਿਆਂ ਨੂੰ ਆਪਣੀ ਹੋਂਦ ਹਸਤੀ ਕਾਇਮ ਰੱਖਣ ਲਈ ਮੁਗਲਾਂ ਦੀ ਅੱਤ ਦਰਜੇ ਦੀ ਨੀਵੀਂ ਜ਼ਿਲਤ ਭਰੀ ਅਧੀਨਗੀ ਸਹਿ ਕੇ ਖਿਰਾਜ ਭਰਨ ਦੇ ਨਾਲ ਟੈਕਸ ਜਾਂ ਮਾਲੀਆ ਭਰਨ ਦੇ ਨਾਲ ਨਾਲ ਅਨੇਕਾਂ ਕਮੀਨੀਆਂ ਵਗੈਰਾ ਵੀ ਭਰਨੀਆਂ ਪੈਂਦੀਆਂ ਸਨ। ਪਰ ਇਸ ਸਭ ਕੁਝ ਦੇ ਬਾਵਜੂਦ ਉਨ੍ਹਾਂ ਨੂੰ ਇਸ ਜ਼ਿਲਤ ਵਿਚੋਂ ਵੀ ਆਪਣਾ ਝੂਠਾ ਐਸ਼ੋ ਇਸ਼ਰਤ ਝਲਕਦਾ ਸੀ ਜਿਸ ਨੂੰ ਉਹ ਹਰ ਹੀਲੇ ਕਾਇਮ ਰੱਖਣਾ ਲੋੜਦੇ ਸਨ। ਇਸ ਲਈ ਉਨ੍ਹਾਂ ਨੂੰ ਆਪਣੀ ਜ਼ਮੀਰ ਵੀ ਮੁਗਲਾਂ ਦੇ ਗਿਰਵੀ ਰੱਖਣੀ ਪੈ ਰਹੀ ਸੀ ਜਿਸ ਨੀਚ ਕਰਮ ਨੂੰ ਵੀ ਇਹ ਪਹਾੜੀਏ ਬੜੀ ਖੁਸ਼ੀ ਖੁਸ਼ੀ ਕਰ ਰਹੇ ਸਨ। ਆਪਣੇ ਰਾਜ ਭਾਗ ਨੂੰ ਕਾਇਮ ਰੱਖਣ ਦੀ ਲਾਲਸਾ ਅਤੇ ਆਪਣੇ ਸੌੜੇ ਨਿੱਜੀ ਹਿੱਤਾਂ ਦੀ ਰਖਵਾਲੀ ਲਈ ਜਨਤਾ ਉੱਪਰ ਜ਼ੁਲਮ ਕਰਨ ਵਾਲੀ ਪਹਾੜੀ ਰਾਜਿਆਂ ਦੀ ਇਸ ਜੁੰਡਲੀ ਨੇ ਆਪਣੇ ਹੀ ਸਿਧਾਂਤਕ ਵਿਰੋਧੀ ਮੁਗਲੀਆ ਸਲਤਨਤ ਨਾਲ ਹੱਥ ਮਿਲਾ ਕੇ ਮੁਗਲੀਆ ਸਾਮਰਾਜ ਨਾਲ ਭਿਆਲੀ ਪਾ ਕੇ ਭਾਰਤੀ ਜਨਤਾ ਨੂੰ ਆਜ਼ਾਦੀ ਦੀ ਮੰਜ਼ਿਲ ਤੱਕ ਲਿਜਾਣ ਵਾਲੀ ਇਸ ਖਾਲਸਾਈ ਸ਼ਕਤੀ ਨੂੰ ਖਤਮ ਕਰਨ ਦੇ ਮਨਸੂਬਿਆਂ ਦੀ ਆਰੰਭਤਾ ਕਰ ਦਿੱਤੀ। ਜਿਸ ਸ਼ਕਤੀ ਦਾ ਕੇਂਦਰ ਬਾਜਾਂਵਾਲਾ ਅਤੇ ਉਸ ਦੀ ਆਨੰਦਪੁਰੀ ਸੀ। ਗੁਲਾਮੀ ਦਾ ਗਮ ਹਿੰਦੁਸਤਾਨ ਦੇ ਗਲੋਂ ਲਾਹ ਕੇ ਆਜ਼ਾਦੀ ਦੇ ਖੇੜੇ ਦਾ ਆਨੰਦ ਬਖਸ਼ਣ ਜਾ ਰਹੀ ਆਨੰਦਪੁਰੀ ਨੂੰ ਤਹਿਸ ਨਹਿਸ ਕਰਨ ਦੀ ਖਤਮ ਕਰਨ ਦੀ ਬਦਨੀਅਤ ਨਾਲ ਪਹਾੜੀਆਂ ਨੇ ਔਰੰਗਜ਼ੇਬ ਦੇ ਕੰਨ ਭਰ ਕੇ ਗੁਰਦੇਵ ਜੀ ਨੂੰ ਮੁਗਲੀਆ ਸਲਤਨਤ ਲਈ ਇਕ ਵੱਡਾ ਖਤਰਾ ਦੱਸ ਕੇ ਆਪਣੀ ਮਦਦ ਲਈ ਗੁਹਾਰ ਲਗਾਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਪ੍ਰਤੀ ਦ੍ਰਿੜਤਾ ਤਾਂ ਔਰੰਗਜ਼ੇਬ ਪਹਿਲਾਂ ਹੀ ਵੇਖ ਚੁੱਕਾ ਸੀ। ਔਰੰਗਜ਼ੇਬ ਦਾ ਮਨ ਵੀ ਇਸ ਨਾਨਕ ਨਿਰਮਲ ਪੰਥ ਨੂੰ ਆਪਣੇ ਮਜ਼ਹਬ ਲਈ ਖਤਰਾ ਮੰਨੀ ਬੈਠਾ ਸੀ। ਸੋ ਉਸ ਨੇ ਇਨ੍ਹਾਂ ਪਹਾੜੀਆਂ ਦੀ ਮਦਦ ਲਈ ਮੁਗਲੀਆ ਇਮਦਾਦ ਦਾ ਭਰੋਸਾ ਦਿਵਾਇਆ। ਇਸ ਤਰ੍ਹਾਂ ਔਰੰਗਜ਼ੇਬ ਵੱਲੋਂ ਭੇਜੀ ਦਿੱਲੀ ਦੀ ਫੌਜ ਨੇ ਬਾਈਧਾਰੀਆਂ ਅਤੇ ਹੋਰ ਜਰਵਾਣਿਆਂ ਦੀ ਮਦਦ ਨਾਲ ਸ੍ਰੀ ਆਨੰਦਪੁਰ ਸਾਹਿਬ ਨੂੰ ਆ ਘੇਰਾ ਕੱਤਿਆ। ਇਸ ਘੇਰੇ ਤਹਿਤ ਸਰਹੰਦ ਅਤੇ ਮਲੇਰਕੋਟਲੇ ਦੇ ਨਵਾਬ ਦੀਆਂ ਫੌਜਾਂ ਨੇ ਰੋਪੜ ਵਾਲੇ ਪਾਸੇ ਤੋਂ ਘੇਰਾ ਪਾ ਲਿਆ। ਦੁਆਬੇ ਵਾਲੇ ਪਾਸੇ ਲਾਹੌਰ ਦੀ ਫੌਜ ਆ ਪਈ ਅਤੇ ਪਹਾੜ ਵਾਲੇ ਪਾਸੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਆ ਘੇਰਾ ਪਾਇਆ। ਗਿਆਨੀ ਰਤਨ ਸਿੰਘ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਲਿਖਦੇ ਨੇ ਕਿ ਸਰਹੰਦੀ ਔ ਮਲੇਰੀਅਨ ਲੈਓ ਰੋਪੜ ਦਰੋਂ ਰੁਕਾਏ, ਦੁਆਬੈ ਰੋਕਿਓ ਲਾਹੌਰੀਅਨ ਪਰਬਤੀਅਨ ਪਰਬਤ ਥਾਏ। ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡਣਾ, ਇਹ ਘੇਰਾ ਕੋਈ 6 ਕੁ ਮਹੀਨੇ ਜਾਰੀ ਰਿਹਾ, ਪਰ ਮੁਗਲੀਆ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਮੰਤਵ ਹੱਲ ਨਾ ਹੋਇਆ ਅਤੇ ਉਹ ਖਾਲਸੇ ਦੇ ਦ੍ਰਿੜ ਇਰਾਦੇ ਨੂੰ ਮਜ਼ਬੂਤ ਇਰਾਦੇ ਨੂੰ ਝੁਕਾ ਨਾ ਸਕੀਆਂ। ਭੁੱਖ ਅਤੇ ਬਿਪਤਾ ਦੀਆਂ ਇਨ੍ਹਾਂ ਘੜੀਆਂ ਵਿਚ ਭਾਵੇਂ ਕੁਝ ਡੋਲ ਵੀ ਗਏ, ਪਰ ਸਮੁੱਚੇ ਰੂਪ ਵਿਚ ਖਾਲਸਾ ਅਡੋਲ ਰਿਹਾ। ਖਾਣ ਲਈ ਸਾਰਾ ਦਾਣਾ ਪੱਠਾ ਮੁੱਕ ਗਿਆ, ਕਈ ਗੁਰੂ ਕੇ ਪਿਆਰੇ ਭੁੱਖ ਦੇ ਦੁੱਖੋਂ ਸਰੀਰ ਤਿਆਗ ਗਏ, ਪ੍ਰਸਾਦੀ ਹਾਥੀ ਅਤੇ ਸਿੱਖਾਂ ਦੇ ਜਾਨ ਤੋਂ ਪਿਆਰੇ ਘੋੜੇ ਵੀ ਮਰ ਗਏ। ਬਚਦੇ ਸਿੱਖ ਭੁੱਖ ਕਰਕੇ ਇੰਨੇ ਨਿਰਬਲ ਹੋ ਚੁੱਕੇ ਸਨ ਕਿ ਸ਼ਸਤਰ ਉਠਾ ਕੇ ਲੜਨ ਦੀ ਵੀ ਹਿੰਮਤ ਨਹੀਂ ਸੀ ਰਹੀ। ਸਿੰਘਾਂ ਨੂੰ ਖਾਣ ਵਾਸਤੇ 8 ਪਹਿਰਾਂ ਵਿਚ ਕੇਵਲ 1 ਮੁੱਠ ਛੋਲਿਆਂ ਦੀ ਨਸੀਬ ਹੁੰਦੀ। ਕੇਵਲ ਸਤਿਗੁਰੂ ਜੀ ਦੀ ਰਹਿਨਮਾਈ ਹੀ ਇਸ ਮੰਝ ਧਾਰ ਵਿਚ ਫਸੀ ਬੇੜੀ ਦਾ ਇਕ ਮਿਲਾ ਸੀ, ਜੋ ਇਸ ਅਤ ਬਿਖਮ ਸਮੇਂ ਵੀ ਬੜੀ ਦ੍ਰਿੜਤਾ ਨਾਲ ਪੰਥ ਦੀ ਨਈਆ ਨੂੰ ਲਗਾਤਾਰ ਮੰਜ਼ਿਲ ਵੱਲ ਲਿਜਾ ਰਹੀ ਸੀ। ਇਸ ਸਮੇਂ ਇਨ੍ਹਾਂ ਗੁਰਸਿੱਖਾਂ ਨੂੰ ਸਭ ਤੋਂ ਜ਼ਿਆਦਾ ਆਪਣੇ ਪਿਆਰੇ ਗੁਰਦੇਵ ਜੀ ਦੀ ਸਲਾਮਤੀ ਦਾ ਸੰਸਾ ਬਣਿਆ ਹੋਇਆ ਸੀ। ਜਾਣੀ ਜਾਣ ਪ੍ਰੀਤਮ ਆਪਣੇ ਪਿਆਰੇ ਖਾਲਸੇ ਦਾ ਇਹ ਸਨੇਹ ਭਰਪੂਰ ਖਦਸ਼ਾ ਵੀ ਅੰਦਰੋਂ ਮਹਿਸੂਸ ਕਰਦੇ ਸਨ। ਸਤਿਗੁਰੂ ਜੀ ਨੇ ਖਾਲਸੇ ਨੂੰ ਹੋਰ 8 ਦਿਨ ਆਨੰਦਪੁਰ ਸਾਹਿਬ ਟਿਕਣ ਲਈ ਆਖਿਆ ਅਤੇ ਹੁਕਮ ਮੰਨਣ ਦੇ ਫਲਸਰੂਪ ਜਿੱਤ ਦਾ ਵਿਸ਼ਵਾਸ ਵੀ ਦਵਾਇਆ, ਪਰ ਆਨੰਦਪੁਰ ਸਾਹਿਬ ਦੀ ਹਾਲਾਤ ਇੰਨੀ ਖਰਾਬ ਹੋ ਚੁੱਕੀ ਸੀ ਔਰ ਆਸ ਦੀ ਕੋਈ ਕਿਰਨ ਵੀ ਸਾਹਮਣੇ ਦਿਸ ਨਹੀਂ ਸੀ ਰਹੀ। ਗਿਆਨੀ ਗਿਆਨ ਸਿੰਘ ਜੀ ਨੇ ਜਿਵੇਂ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਤ੍ਰਿਤੀਏ ਅੰਨ ਘਾਸ ਨਾ ਰਹਾਏ, ਭੁੱਖੇ ਮਰਤ ਪੁਰਖ ਚੌਪਾਏ, ਭੁੱਖੇ ਮਰਤ ਪੁਰਖ ਚੌਪਾਏ, ਹਸਤੀ ਪ੍ਰਸਾਦੀ ਲੋ ਭਾਰੇ, ਦਲ ਬਿਡਾਰ ਸੇ ਘੋੜੇ ਸਾਰੇ, ਮਰੇ ਭੁੱਖ ਕੇ ਮਾਰੇ ਵਹਿ ਹੈ, ਭੁੱਖੇ ਸਿੱਖ ਭੀ ਲੜ ਨਾ ਸਕੇ ਹੈ, ਇਕ ਇਕ ਮੁੱਠੀ ਚਨੇ ਮਿਲੇ ਹੈ, 8 ਪਹਿਰੇ ਸੋ ਭੀ ਨਾ ਰਹੇ ਹੈ। ਸਤਿਗੁਰੂ ਜੀ ਅਤੇ ਸਿੰਘਾਂ ਦੇ ਬੁਲੰਦ ਹੌਸਲੇ ਤੱਕ ਕੇ ਪਹਾੜੀ ਰਾਜੇ ਅਤੇ ਮੁਗਲ ਅੰਦਰੋਂ ਅੰਦਰੀ ਤਾਂ ਆਪਣੀ ਹਾਰ ਮੰਨ ਹੀ ਚੁੱਕੇ ਸਨ। ਯੋਗੀ ਅੱਲਾ ਯਾਰ ਖਾਂ ਨੇ ਬਹੁਤ ਸੁੰਦਰ ਲਿਖਿਆ ਹੈ ਕਿ ਦੁਸ਼ਮਣ ਵੀ ਇਹ ਗੱਲ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਅਸੀਂ ਆਪਣੀ ਤਾਕਤ, ਆਪਣੇ ਬਲ, ਆਪਣੇ ਜ਼ੋਰ ਨਾਲ ਕਿਲੇ ਭਾਵ ਆਨੰਦਗੜ੍ਹ ਸਾਹਿਬ ਨੂੰ ਕਿਸੇ ਵੀ ਕੀਮਤ ਤੇ ਜਿੱਤ ਨਹੀਂ ਸਕਦੇ। ਇਹ ਬਹਾਦਰ ਸ਼ੇਰ ਗਿੱਦੜਾਂ ਭਾਵ ਦੁਸ਼ਮਣਾਂ ਦੇ ਸ਼ੋਰ ਮਚਾਉਣ ਤੇ ਹੋਰ ਗੁੱਸੇ ਵਿਚ ਆਉਣਗੇ। ਇਹ ਅੰਦਰੋਂ ਅੰਦਰੀ ਬਾਈਧਾਰ ਦੇ ਰਾਜੇ ਤੇ ਮੁਗਲ ਚੰਗੀ ਤਰ੍ਹਾਂ ਸਮਝ ਚੁੱਕੇ ਸਨ। ਐਡਾ ਵੱਡਾ ਦੁਸ਼ਮਣ ਦਲ ਹੁਣ ਬੇਬਸ ਹੋ ਕੇ ਇਕ ਕੀੜੀ ਦੀ ਨਿਆਈ ਬਣ ਚੁੱਕਾ ਸੀ, ਜੋ ਜੁਰਤ ਵਿਸ਼ਵਾਸ ਭਰੇ ਮਰਦਾਂ ਦਾ ਕੁਝ ਵੀ ਵਿਗਾੜ ਨਹੀਂ ਸੀ ਸਕਦਾ। ਉਧਰ ਜਾਣੀ ਜਾਣ ਸਤਿਗੁਰੂ ਜੀ ਵੀ ਦੁਸ਼ਮਣਾਂ ਦੇ ਚੋਰ ਦਿਲਾਂ ਦੇ ਲੁਕਵੇਂ ਭੇਤਾਂ ਨੂੰ ਜਾਣਦੇ ਸਨ ਕਿ ਇਹ ਵਾਅਦਾ ਕਰਕੇ ਮੁਕਰਨਗੇ ਅਤੇ ਵਾਅਦਾ ਸ਼ਿਕਨੀ ਤੋਂ ਬਾਅਦ ਜੰਗ ਦੇ ਮੈਦਾਨ ਵਿਚ ਕੀ ਕਰਨਗੇ। ਇਸ ਦਾ ਗਿਆਨ ਸਤਿਗੁਰੂ ਜੀ ਦੀ ਤ੍ਰੈ ਕਾਲ ਦ੍ਰਿਸ਼ਟੀ ਵਿਚ ਪਹਿਲਾਂ ਹੀ ਸੀ। ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ ਕਿ ਦੇਖਾ ਅਦੂ ਨੇ ਕਿਲਾ ਮਿਲੇਗਾ ਨਾ ਜ਼ੋਰ ਸੇ, ਦੇਖਾ ਅਦੂ ਨੇ ਕਿਲਾ ਮਿਲੇਗਾ ਨਾ ਜ਼ੋਰ ਸੇ, ਬਿਫਰੇਂਗੇ ਔਰ ਸ਼ੇਰ ਸ਼ਿੰਗਾਲੋਂ ਕੇ ਸ਼ੋਰ ਸੇ, ਬੀਂਕਾ ਨਾ ਵਾਲ ਹੋਗਾ। ਸੁਲੇਮਾ ਕਾ ਮੋਰ ਸੇ ਵਾਕਿਫ ਤੇ ਸਤਿਗੁਰੂ ਦਿਲੇ ਅਦਾ ਕੇ ਚੋਰ ਸੇ। ਮਿਲ ਕਰ ਦਗਾ ਕਰੇਂਗੇ ਯੇ ਵਾਦਾ ਕੇ ਰੰਗ ਮੇ, ਸਮਝੇਂਗੇ ਹਮ ਵੀ ਕਿਆ ਹੁਆ ਮੈਦਾਨੇ ਜੰਗ ਮੇ। ਕਿਲਾ ਸਰ ਨਾ ਹੁੰਦਾ ਵੇਖ ਪਹਾੜੀ ਰਾਜਿਆਂ ਨੇ ਧਰਮ ਦੀ ਆੜ ਹੇਠ ਗੁਰਦੇਵ ਜੀ ਨੂੰ ਧੋਖਾ ਦੇਣ ਵਾਸਤੇ ਹਿੰਦੂ ਧਰਮ ਦੇ ਚਿੰਨ ਸਾਲਗ੍ਰਾਮ, ਜੰਜੂ ਅਤੇ ਆਟੇ ਦੀ ਗਊ ਬਣਾ ਕੇ ਸਤਿਗੁਰੂ ਜੀ ਦੇ ਸਨਮੁਖ ਭੇਟ ਕੀਤੀ। ਇਨ੍ਹਾਂ ਦੇ ਨਾਲ ਮੁਗਲ ਫੌਜਾਂ ਨੇ ਔਰੰਗਜ਼ੇਬ ਵੱਲੋਂ ਉਸ ਦੇ ਹਸਤਾਖਰਾਂ ਹੇਠ, ਉਸ ਦੇ ਦਸਤਖਤਾਂ ਹੇਠ ਕੁਰਾਨ ਦੀ ਕਸਮ ਅਤੇ ਇੱਕ ਪੱਤਰ ਸਮਾਣੇ ਦੇ ਰਹਿਣ ਵਾਲੇ ਕਾਸਦ ਅਲੀ ਹੁਸੈਨ ਹੱਥੀ ਸਤਿਗੁਰੂ ਜੀ ਨੂੰ ਭੇਜਿਆ। ਇਹ ਦੂਤ, ਇਹ ਹਲਕਾਰਾ, ਕਾਸਦ ਅਤੇ ਪੁਰੋਹਿਤ ਇਨ੍ਹਾਂ ਧਾਰਮਿਕ ਚਿੰਨਾਂ ਦੀ ਸਹੁੰ ਖਾ ਕੇ ਸਬੰਧਤ ਧਿਰਾਂ ਵੱਲੋਂ ਯਕੀਨ ਦਵਾਉਂਦਿਆਂ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਕਿ ਸਤਿਗੁਰੂ ਜੀ ਆਪ ਜੀ ਇੱਕ ਵਾਰ ਕਿਲਾ ਖਾਲੀ ਕਰ ਦੇਵੋ, ਇਸ ਤਰ੍ਹਾਂ ਸਾਡੀ ਇੱਜ਼ਤ ਵੀ ਰਹਿ ਜਾਵੇਗੀ। ਜਦੋਂ ਆਪ ਜੀ ਕਿਲਾ ਖਾਲੀ ਕਰਕੇ ਜਾਵੋਗੇ ਤਾਂ ਤੁਹਾਡੀ ਵਾਹ ਵੱਲ ਵੀ ਕੋਈ ਨਹੀਂ ਤੱਕੇਗਾ। ਭਾਵੇਂ ਕਲਗੀਧਰ ਜੀ ਇਨ੍ਹਾਂ ਧੋਖੇਬਾਜ਼ਾਂ ਦੀਆਂ ਚਾਲਾਂ ਨੂੰ ਤਾਂ ਜਾਣਦੇ ਸਨ, ਪਰ ਫਿਰ ਵੀ ਮਾਤਾ ਜੀ ਅਤੇ ਸਿੱਖਾਂ ਦੇ ਬਹੁਤ ਜ਼ੋਰ ਪਾਉਣ ਤੇ ਬਾਰ ਬਾਰ ਕਹਿਣ ਤੇ ਇਨ੍ਹਾਂ ਅਧਰਮੀਆਂ ਦੀਆਂ ਕਸਮਾਂ ਨੂੰ ਜੱਗ ਜਾਹਰ ਕਰਨ ਵਾਸਤੇ ਆਪਣੇ ਸਿੰਘਾਂ ਅਤੇ ਪਰਿਵਾਰ ਸਮੇਤ 20 ਦਸੰਬਰ 1704 ਈਸਵੀ ਮੁਤਾਬਕ 6 ਪੋਹ 1761 ਬਿਕਰਮੀ ਨੂੰ ਸ਼ਾਮ ਸਮੇਂ ਰੂਹਾਨੀਅਤ ਦਾਨ ਕਰਨ ਵਾਲਾ ਤੇ ਸ਼ਾਹੀ ਡਾਕ ਠਾਠ ਬਾਠ ਨਾਲ ਸ਼ਿੰਗਾਰਿਆ ਸ੍ਰੀ ਅਨੰਦਪੁਰ ਸਾਹਿਬ ਗੁਰਦੇਵ ਜੀ ਨੇ ਛੱਡ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਪਰਿਵਾਰ ਅਤੇ ਸਿੱਖ ਫੌਜਾਂ ਨਾਲ ਰੋਪੜ ਵੰਨੀ ਹੋ ਤੁਰੇ। ਸਰਸਾ ਦੇ ਕੰਢੇ ਜੰਗ, ਉਧਰ ਧਰਮ ਦੀਆਂ ਸੌਹਾਂ ਖਾ ਕੇ ਸਤਿਗੁਰੂ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣ ਲਈ ਤਰਲੇ ਅਤੇ ਮਿੰਨਤਾਂ ਪਾਉਣ ਵਾਲੇ ਅਧਰਮੀ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਸਭ ਸੌਹਾਂ ਭਰੇ ਵਾਅਦੇ ਸ਼ਿੱਕੇ ਤੇ ਟੰਗ ਦਿੱਤੇ ਅਤੇ ਅਨੰਦਪੁਰੀ ਨੂੰ ਛੱਡ ਕੇ ਜਾ ਰਹੇ ਸਤਿਗੁਰੂ ਜੀ ਅਤੇ ਸਿੱਖਾਂ ਦੇ ਉੱਪਰ ਹਮਲਾ ਬੋਲ ਦਿੱਤਾ। ਬਦਬਖਤੋਂ ਨੇ ਜੋ ਵਾਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਮੁਕਰ ਗਏ, ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ, ਤਲਵਾਰੇ ਸੂਤ ਸੂਤ ਕੇ ਰਣ ਮੇ ਉਤਰ ਗਏ, ਮੈਦਾਨ ਕੋ ਏਕ ਆਨ ਮੇ ਚੌਰੰਗ ਕਰ ਦਿਆ, ਰੁਸਤਮ ਵੀ ਆਇਆ ਸਾਹਮਣੇ ਤੋ ਦੰਗ ਕਰ ਦਿਆ। ਬਾਬਾ ਅਜੀਤ ਸਿੰਘ ਜੀ, ਭਾਈ ਉਦੈ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਆਦਿਕ ਨੇ ਸਿੰਘਾਂ ਦੀਆਂ ਫੌਜਾਂ ਨਾਲ ਅਧਰਮੀ ਵੈਰੀਆਂ ਦੇ ਟਿੱਡੀ ਦਲ ਨੂੰ ਰੋਕ ਕੇ ਲੋਹੇ ਦੇ ਚਣੇ ਚਬਾਉਂਦਿਆਂ ਘਮਸਾਣ ਦਾ ਯੁੱਧ ਕੀਤਾ ਤੇ ਵੈਰੀ ਦਲ ਨੂੰ ਰੋਕੀ ਰੱਖਿਆ। ਭਾਈ ਉਦੈ ਸਿੰਘ ਜੀ ਸ਼ਾਹੀ ਟਿੱਬੀ ਦੇ ਅਸਥਾਨ ਉੱਪਰ ਹੋਈ ਇਸ ਜੰਗ ਵਿਚ ਸ਼ਹਾਦਤ ਦਾ ਜਾਮ ਪੀ ਗਏ। ਉਹ ਮਹੀਨੇ ਦੀ ਕਕਰੀਲੀ ਰਾਤ ਮੋਹਲੇ ਧਾਰ ਵਰਖਾ ਪੈ ਰਹੀ ਹੈ। ਸਿੰਘ ਦੁਸ਼ਮਣਾਂ ਦੀ ਵਿਸਾਹ ਘਾਤੀ ਅਣਗਿਣਤ ਫੌਜ ਨਾਲ ਬੜੀ ਬਹਾਦਰੀ ਨਾਲ ਲੋਹਾ ਲੈਂਦੇ ਸ਼ਹਾਦਤ ਦਾ ਜਾਮ ਪੀ ਰਹੇ ਹਨ। ਢਾਲਾਂ ਉੱਪਰ ਕੜਕਦੀਆਂ ਤਲਵਾਰਾਂ, ਮਾਰ ਦਿਓ ਫੜ ਲਵੋ ਅੱਲਾਹੁ ਅਕਬਰ ਅਤੇ ਜਵਾਬ ਵਿਚ ਗੂੰਜਦੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਕਾਲੀ ਬੋਲੀ ਪੋਹ ਦੀ ਰਾਤ ਨੂੰ ਹੋਰ ਭਿਆਨਕ ਬਣਾ ਰਹੇ ਹਨ। ਸਰਸਾ ਦਾ ਪਾਣੀ ਸ਼ੂਕਦਾ ਹੋਇਆ ਕੰਢਿਆਂ ਤੋਂ ਬਾਹਰ ਹੋ ਕੇ ਉਛਾਲੇ ਮਾਰ ਰਿਹਾ ਹੈ। ਹੱਥ ਪਸਾਰਿਆਂ ਨਜ਼ਰ ਨਹੀਂ ਆ ਰਿਹਾ। ਪੋਹ ਮਹੀਨੇ ਦੀ ਅੱਤ ਸਰਦੀ ਹਵਾ ਦਾ ਰੂਪ ਧਾਰਨ ਕਰਕੇ ਸਰੀਰ ਨੂੰ ਕੰਬਣੀ ਛੇੜ ਰਹੀ ਹੈ। ਇਨ੍ਹਾਂ ਹਾਲਾਤਾਂ ਵਿਚ ਵੀ ਨੇਮ ਤੇ ਪੱਕੇ ਸਤਿਗੁਰੂ ਕਲਗੀਧਰ ਜੀ ਨੇ ਨੇਮ ਨਿਭਾਉਣ ਦੇ ਪੂਰਨੇ ਪਾਉਣ ਹਿੱਤ ਸਰਸਾ ਦੇ ਉਲਾਰਲੇ ਕੰਢੇ ਬੈਠ ਸ੍ਰੀ ਆਸਾ ਜੀ ਦੀ ਵਾਰ ਦਾ ਦੀਵਾਨ ਸਜਾਇਆ। ਜਿਉਂ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ਪਏ, ਬਾਬਾ ਅਜੀਤ ਸਿੰਘ ਜੀ ਅਤੇ ਹੋਰ ਮੁਖੀ ਸਿੰਘਾਂ ਵੱਲੋਂ ਮਿਲੀ ਤਾਜ਼ਾ ਜੰਗੀ ਹਾਲਾਤਾਂ ਦੀ ਜਾਣਕਾਰੀ ਤੋਂ ਬਾਅਦ ਗੁਰਦੇਵ ਜੀ ਨੇ ਨਦੀਓਂ ਪਾਰ ਹੋ ਕੇ ਰੋਪੜ ਵੱਲ ਜਾਣ ਲਈ ਸਰਸਾ ਨਦੀ ਵਿਚ ਆਪਣਾ ਘੋੜਾ ਠੇਲ ਦਿੱਤਾ। ਸਤਿਗੁਰੂ ਜੀ ਦੇ ਮਗਰ ਹੀ ਸਿੰਘਾਂ ਦੇ ਇਸ ਵਹੀਰ ਨੇ ਸਰਸਾ ਵਿਚ ਆਪਾ ਠੇਲ ਦਿੱਤਾ। ਪਿੱਛਿਓ ਦੁਸ਼ਮਣ ਅਜੇ ਵੀ ਲਲਕਾਰੇ ਮਾਰ ਰਿਹਾ ਸੀ। ਐਸੀ ਭਗਦੜ ਮਚੀ ਕਿ ਸਰਸਾ ਦੇ ਤੇਜ਼ ਵਹਾਅ ਨੇ ਕੀਮਤੀ ਖਜ਼ਾਨਾ, ਬੇਸ਼ਕੀਮਤੀ ਸਾਹਿਤ, ਘੋੜੇ, ਰੱਥ, ਤੋਪਖਾਨਾ, ਬਰੂਦ ਅਤੇ ਸਿੰਘਾਂ ਦੀਆਂ ਜਾਨਾਂ ਨੂੰ ਆਪਣੇ ਆਪ ਵਿਚ ਸਮੇਟਣਾ ਸ਼ੁਰੂ ਕਰ ਦਿੱਤਾ। ਪਾਣੀ ਦੇ ਵਹਾਅ ਨਾਲ ਲੜਦੇ ਜਿਤਨੇ ਕੋ ਵੀ ਪਾਰ ਹੋ ਸਕਦੇ ਸਨ ਸੋ ਹੋਏ। ਮਾਲ ਅਸਬਾਬ ਦੇ ਗੱਡੇ, ਕੀਮਤੀ ਭੇਟਾਵਾਂ, ਕੀਮਤੀ ਸਾਹਿਤ, ਵਿਦਿਆ ਸਾਗਰ ਗ੍ਰੰਥ ਅਤੇ ਹੋਰ ਸਾਹਿਤ, ਜਿਸ ਸਾਹਿਤ ਦਾ ਵਜ਼ਨ 9 ਮਣ ਦੱਸਿਆ ਜਾਂਦਾ ਹੈ, ਅਤੇ ਅਨੇਕਾਂ ਹੀ ਗੁਰਾਂ ਦੇ ਪਿਆਰੇ ਇਸ ਸਰਸਾ ਨਦੀ ਦੀ ਭੇਂਟ ਚੜ ਗਏ। ਇਸ ਹਫੜਾ ਦਫੜੀ ਵਿਚ ਕੀ ਤੇ ਕੀ ਕੁ ਹੋਇਆ ਕੁਝ ਪਤਾ ਨਹੀਂ। ਜਿੱਧਰ ਵੀ ਕਿਸੇ ਦਾ ਮੂੰਹ ਆਇਆ ਉਹ ਭੱਜ ਤੁਰਿਆ, ਸਭ ਪਾਸੇ ਆਪੋ ਧਾਪੀ ਪੈ ਗਈ। ਸਰਤਨ ਸਿੰਘ ਭੰਗੂ ਨੇ ਲਿਖਿਆ ਹੈ ਕਿ ਵਕਤ ਭਾਰੀਅਤ ਸਭ ਪਰ ਆਇਓ, ਕਉ ਕਿਤੈ ਕਉ ਕਿਤ ਵੱਲ ਧਾਇਓ, ਕਿਸੇ ਨਾ ਪੈਰੀ ਪਨ ਹੀ ਰਹੀ, ਐਸੀ ਬਿਪਤ ਸਭਨ ਪਰ ਪਈ। ਸਤਿਗੁਰੂ ਜੀ ਨੇ ਸਰਸਾ ਕੰਢੇ ਮੁਗਲੀਆ ਫੌਜ ਨੂੰ ਰੁਕੀ ਰੱਖਣ ਲਈ ਭਾਈ ਜੀਵਨ ਸਿੰਘ ਜੀ ਦੀ ਅਗਵਾਈ ਵਿਚ 100 ਕੋ ਸਿੰਘਾਂ ਦੀ ਜ਼ਿੰਮੇਵਾਰੀ ਲਾਈ ਤਾਂ ਜੋ ਪਿੱਛੋਂ ਆ ਰਹੇ ਦੁਸ਼ਮਣ ਨੂੰ ਠੱਲ ਪਾਈ ਜਾ ਸਕੇ ਅਤੇ ਬਾਕੀ ਦੇ ਸਿੰਘ ਜਲਦੀ ਤੋਂ ਜਲਦੀ ਸਰਸਾ ਪਾਰ ਕਰ ਸਕਣ। ਸਰਸਾ ਨਦੀ ਦੇ ਕਿਨਾਰੇ ਹੋਏ ਇਸ ਜੰਗ ਵਿਚ ਭਾਈ ਜੀਵਨ ਸਿੰਘ ਜੀ ਅਤੇ ਹੋਰ ਸਿੰਘਾਂ ਨੇ ਦੁਸ਼ਮਣ ਨਾਲ ਅਤ ਬਹਾਦਰੀ ਸਹਿਤ ਲੋਹਾ ਲਿਆ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਰਿਵਾਰ ਵਿਛੋੜਾ। ਸਰਸਾ ਦੇ ਕਿਨਾਰੇ ਸਭ ਤੋਂ ਭਿਆਨਕ ਵਰਤਾਰਾ ਜੋ ਵਰਤਿਆ ਉਹ ਇਹ ਕਿ ਇਸ ਭਗਦੜ ਵਿਚ ਗੁਰੂ ਸਾਹਿਬ ਜੀ ਦਾ ਸਾਰਾ ਹੀ ਪਰਿਵਾਰ ਇਸ ਅਸਥਾਨ ਤੋਂ ਵਿਛੜ ਗਿਆ। ਸਤਿਗੁਰੂ ਜੀ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਥੋੜੇ ਜਿਹੇ ਸਿੰਘ, ਕਿਉਂਕਿ ਸ੍ਰੀ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਣ ਲੱਗਿਆ ਸਤਿਗੁਰੂ ਜੀ ਦੇ ਨਾਲ 500 ਤੋਂ ਉੱਪਰ ਸਿੰਘ, ਮਾਤਾ ਜੀ, ਸਤਿਗੁਰੂ ਜੀ ਦੇ ਮਹਿਲ ਤੇ ਚਾਰੇ ਸਾਹਿਬਜ਼ਾਦੇ ਨਾਲ ਸਨ। ਇਸ ਘਮਸਾਨ ਯੁੱਧ ਵਿਚ ਭਾਈ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ ਵਰਗੇ ਅਨੇਕਾਂ ਸੂਰਬੀਰ ਯੋਧੇ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਸਰਸਾ ਨਦੀ ਦੇ ਵਹਿਣ ਵਿਚ ਵਹਿ ਗਏ। ਸੋ ਥੋੜੇ ਜਿਹੇ ਸਿੰਘ ਸਰਸਾ ਦੇ ਵਹਾਅ ਨਾਲ ਟਾਕਰਾ ਕਰਕੇ ਨਦੀ ਤੋਂ ਪਾਰ ਹੋ ਗਏ ਅਤੇ 40 ਕੁ ਸਿੰਘਾਂ ਨਾਲ ਸਤਿਗੁਰੂ ਜੀ ਰੋਪੜ ਨਜ਼ਦੀਕ ਕੋਟਲਾ ਨਿਹੰਗ ਖਾਂ ਪੁੱਜ ਗਏ। ਗੁਰਦੇਵ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ ਆਦਿਕ ਸਿੰਘਾਂ ਨਾਲ ਕਿਸੇ ਹੋਰ ਪਾਸੇ ਨਿਖੜ ਗਏ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਦਾ ਟਾਕਰਾ ਕਰਦੇ ਦਿੱਲੀ ਵੱਲ ਕੂਚ ਕਰ ਗਏ।